أعوذ بالله من الشيطان الرجيم. بسم الله الرحمن الرحيم. الله الذي أنزل الكتاب بالحق والميزان وما يدريك لعل الساعة قريب.
الحمد لله رب العالمين والصلاة والسلام على رسوله الكريم أما بعد فأعوذ بالله من الشيطان الرجيم بسم الله الرحمن الرحيم حاميم تنزيل الكتاب من الله العزيز الحكيم سورة احقاف دي اس آیت تو قرآن شریف دا 26 پارا شروع ہوندا ہے سورة احقاف دے وچ بڑے زبردست آیتاں آئیاں ارشاد ہویا ان الذين قالوا ربنا الله ثم استقاموا بے شک وہ لوگ جڑے کہندے ہیں کہ ساڈا رب اللہ ہے پھر وہ ڈٹے رہندے ہیں لا خوف علیہم ولا هم یحزنون نہ انہاں نوں کوئی ڈر ہے نہ خوف ہے تے نہ وہ انہاں نوں کوئی غم ہے اللہ تعالیٰ دے اتنے جنہ انسان نوں یقین ہو جاوے اُنہ ہی بندہ بالکل نچنت ہو جاندا ہے جدوں انہوں پتہ ہوئے کہ میرا رب میرے نال ہے وہ میرے پیچھے تو پھر انہوں کس کہڑی گل کا ڈر ہے اس حقیقت نو اس صورت دے وچ بیان کیتا گیا پھر دو قسم دے بندیاں دا ذکر کیتا گیا کہ ایک وہ بندہ ہے جدوں سیاح ہو جاوے 40 سال دی عمر نو پہنچ جاوے تو وہ اپنے رب کولوں دعاواں کردا ہے کہ یا اللہ مینوں توفیق دے کہ میں اپنے ماپیاں دی خدمت کراں تے جنت کماواں اور ایک وہ بندہ ہے جڑا جہدے ماں پیو انہوں کہندے ہیں وہ تیرا ستیہ ناس تو اپنے رب نوں نہیں مندا اور وہ اپنے ماں پیو کول تنگ ہوندا ہے اس تو بعد تین صورتاں مدنی آئیاں بڑیاں زبردست صورتاں ایک صورت محمد صلی اللہ علیہ وسلم نال صورت فتح اور تیسری صورت حجرات سورت محمد قرآن مجید دی وہ سورت ہے جہدہ زیادہ مشہور نام تو سورت محمد ہے صلی اللہ علیہ وسلم لیکن اس سورت کا ایک دوسرا نام سورت القتال بھی ہے مطلب ہے جنگ دی سورت اور جس طریقے دے نال اس سورت دے وچ اللہ دے پیغمبر دے ساتھیاں نو جنگ دے واسطے ابھاریا گیا ہے شاید اتنا زوردار طریقے نال سورت توبہ دے وچ ہی کیا گیا اور کوئی سورت تانوں ایدے پلے دی نہیں لبے گی کہ جتھے اس طرح کیا جاوے کہ جدوں تہاڈا کافراں دے نال مقابلہ ہو جاوے جنگ دے وچ تسی پڑو کافراں دے نال تے پھر گٹ لا دے انہاں دے اور جدوں انہاں نوں کچھ انہاں چوں کچھ نوں تسی قید کر لو پھر تہاڈی مرضی ہے کہ پاویں تسی انہاں تے احسان کرو تے پھر تہاڈی مرضی ہے تے پاویں تسی انہاں نوں ہی مار دیو بڑے کھلے کھلے الفاظ دے وچ کیا گیا کہ تہاڈے واسطے اللہ دے رسول تے ایمان لیاں تو بعد اللہ دے رسول دے نال تے اللہ دے نال وفاداری یہ ہوئی ہے کہ تسی اودے سپاہی بن جاؤ تسی انہاں دے واسطے لڑو جڑے انہاں دے دشمن ہیں وہ تہاڈے دشمن بن جان جڑے انہاں دے دوست ہیں وہ تہاڈے یار بن جان بڑے خوبصورت طریقے نال دسیا گیا کہ وہ لوگ جڑے اللہ دے سپاہی بن دین اور اللہ دے رستے چ اپنی جاناں قربان کر دین انہاں نوں جنت لبے گی اور جنت دی تفصیل دسی گئی کہ انہاں دے نال اس جنت دا وعدہ کیتا گیا ہے جہدے وچ ہر طرح دیاں نعمتاں ہون گیاں پانی دی نہراں وہ پانی جڑا کدی بسدا نہیں وہ دودھ جہدا ذائقہ کدی نہیں بدلدا وہ شہد جہدے کیا کہنے اور میوے ہر طرح دے کھلے کھاؤ تفصیل بیان کیتی گئی اور قرآن مجید انہاں چیزاں دی واقعی بندے دے وچ خواہش پیدا کرتا ہے پر اج کل دے اسی جڑے کوئی تھوڑے چار لفظ پڑھ جائیے اسی شرم محسوس کرنے ہاں لو جی یہ کی ہویا جنت دی تذکرہ کرو تے جنت دی نعمتاں دا کہ اوتے اے ہوئے گا تے او ہوئے گا لیکن قرآن شریف نے بڑے کھلے کھلے لفظاں دے وچ کیا ہے وفی ذالک فلیتنافس المتنافسون چاہیے کہ چاہن والے وہی چاہت کریا کرن اس سورت دے اخیر دے وچ بڑے کھلے لفظاں دے وچ کیا گیا کہ اللہ تعالیٰ غنی ہے بے نیاز ہے انہوں کسی چیز کی ضرورت نہیں تسی فقیر ہو ਔਰ ਅਗਰ ਤੁਸੀਂ ਮੂੰਹ ਮੋੜੋਗੇ ਤਾਂ ਅੱਲਾਹ ਤੁਹਾਡੀ ਥਾਂ 'ਤੇ ਹੋਰ ਲੋਕ ਲਿਆਏਗਾ ਔਰ ਉਹ ਤੁਹਾਡੇ ਵਰਗੇ ਨਹੀਂ ਹੋਣਗੇ। ਉਸ ਤੋਂ ਬਾਅਦ ਸੂਰਾ ਫਤਿਹ ਆਈ। ਸੂਰਾ ਫਤਿਹ ਸੁਲਹ ਹੁਦੈਬੀਆ ਦੇ ਉੱਤੇ ਤਬਸਰਾ ਕਰਦੀ ਹੈ। ਸੁਲਹ ਹੁਦੈਬੀਆ ਕੀ ਸੀ? ਜ਼ਰਾ ਜ਼ਿਹਨ ਦੇ ਵਿੱਚ ਤਾਜ਼ਾ ਕਰ ਲਓ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਮਦੀਨਾ ਮੁਨੱਵਰਾ ਤਸ਼ਰੀਫ ਲਿਆਏ ਅਤੇ ਆਉਣ ਤੋਂ ਤਕਰੀਬਨ 1.5 ਸਾਲ ਦੇ ਬਾਅਦ ਹੀ ਜੰਗ ਪੈ ਗਈ, ਗਜ਼ਵਾ ਬਦਰ ਹੋ ਗਿਆ। ਉਸ ਤੋਂ 13 ਮਹੀਨੇ ਦੇ ਬਾਅਦ ਯਾਨੀ 2 ਹਿਜਰੀ ਦੇ ਰਮਜ਼ਾਨ ਦੇ ਵਿੱਚ ਗਜ਼ਵਾ ਬਦਰ ਹੋਇਆ ਅਤੇ 3 ਹਿਜਰੀ ਦੇ ਸ਼ਵਾਲ ਦੇ ਵਿੱਚ ਗਜ਼ਵਾ ਉਹਦ ਹੋਇਆ। ਉਸ ਤੋਂ ਬਾਅਦ ਸਨ 5 ਹਿਜਰੀ ਦੇ ਵਿੱਚ ਗਜ਼ਵਾ ਅਹਜ਼ਾਬ ਹੋਇਆ ਔਰ ਗਜ਼ਵਾ ਅਹਜ਼ਾਬ ਜਿਹੜਾ ਸੀ ਅਸੀਂ ਪੜ੍ਹ ਚੁੱਕੇ ਹਾਂ ਸੂਰਾ ਅਹਜ਼ਾਬ ਦੇ ਵਿੱਚ। ਉਸ ਜ਼ਮਾਨੇ 'ਚ 12,000 ਦਾ ਲਸ਼ਕਰ ਲੈ ਕੇ ਮੁਸ਼ਰਕ ਮੱਕੇ ਦੇ ਪੂਰੇ ਅਰਬ ਦੇ ਕਬੀਲਿਆਂ ਨੂੰ ਇਕੱਠਿਆਂ ਕਰਕੇ ਅਤੇ ਲਿਆਏ ਮਦੀਨਾ ਮੁਨੱਵਰਾ 'ਤੇ ਚੜ੍ਹਾਈ ਕਰ ਦਿੱਤੀ। ਲੇਕਿਨ ਬਹਰਹਾਲ ਅੱਲਾਹ ਦੀ ਤਾਕਤ ਵੱਡੀ ਹੈ, ਜੋ ਉਹਨਾਂ ਨਾਲ ਹੋਈ ਉਹ ਵੀ ਸਾਨੂੰ ਪਤਾ ਹੈ ਕਿ ਅੱਲਾਹ ਤਾਲਾ ਨੇ ਆਪਣੀ ਹਨੇਰੀ 'ਚ ਲਾ ਕੇ ਤਾਂ ਉਹਨਾਂ ਨੂੰ ਦੌੜਾ ਦਿੱਤਾ। ਬਹਰਹਾਲ ਉਸ ਤੋਂ ਬਾਅਦ ਸਨ 6 ਹਿਜਰੀ ਦੇ ਵਿੱਚ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਖਵਾਬ ਦੇਖਿਆ ਕਿ ਆਪ ਆਪਣੇ ਸਾਥੀਆਂ ਦੇ ਨਾਲ ਉਮਰਾ ਫਰਮਾ ਰਹੇ ਨੇ, ਤਵਾਫ ਕਰ ਰਹੇ ਖਾਨਾ ਕਾਬਾ ਦਾ। ਨਬੀ ਦਾ ਖਵਾਬ ਵਹੀ ਹੁੰਦਾ, ਜ਼ਿਆਦਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਐਲਾਨ ਕੀਤਾ ਕਿ ਜੀ ਜ਼ਿਆਦਾ ਤੋਂ ਜ਼ਿਆਦਾ ਬੰਦੇ ਮੇਰੇ ਨਾਲ ਆਓ ਅਤੇ ਆਓ ਅਸੀਂ ਉਮਰਾ ਕਰਕੇ ਆਈਏ। ਹੁਣ ਮੱਕੇ ਦੇ ਵਿੱਚ ਕੌਣ ਬੈਠਾ ਹੋਇਆ ਸੀ? ਦੁਸ਼ਮਣ ਜਾਣਦਾ ਮੁਸ਼ਰਕ ਮੱਕੇ ਦੇ। ਹੁਣ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਦੇ ਵਿੱਚ ਹਾਂ ਕਹਿਣੀ ਕਿ ਜੀ ਅਸੀਂ ਹਾਜ਼ਰ ਹਾਂ ਸੌਖਾ ਕੰਮ ਨਹੀਂ ਸੀ। ਲਿਹਾਜ਼ਾ ਉਹ ਬੰਦੇ ਜਿਹੜੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਨਿਕਲੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਫਰਮਾਇਸ਼ 'ਤੇ, ਉਹਨਾਂ ਦੀ ਬੜੀ ਤਾਰੀਫ ਇਸ ਸੂਰਤ ਦੇ ਵਿੱਚ ਆਈ। ਅੱਲਾਹ ਤਾਲਾ ਦਾ ਆਪਣਾ ਹਿਸਾਬ ਕਿਤਾਬ ਹੈ, ਸਾਡਾ ਆਪਣਾ ਹਿਸਾਬ ਕਿਤਾਬ ਹੈ। ਖਵਾਬ ਤਾਂ ਸੱਚਾ ਸੀ, ਪਰ ਉਹ ਖਵਾਬ ਜਿਹੜਾ ਸੀ ਉਹ ਅਗਲੇ ਸਾਲ ਉਮਰੇ ਦਾ ਸੀ, ਲੇਕਿਨ ਅੱਲਾਹ ਤਾਲਾ ਨੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਕੱਢਿਆ ਅਤੇ ਉਸ ਅਗਲੇ ਸਾਲ ਦੇ ਉਮਰੇ ਦੀ ਰਾਹ ਹਮਵਾਰ ਕੀਤੀ। ਹੋਇਆ ਇਹ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਮੱਕੇ ਦੇ ਬਾਹਰ ਹੀ ਜਾ ਕੇ ਆਪਣੇ ਖੈਮੇ ਲਾ ਤੇ ਅਤੇ ਹਜ਼ਰਤ ਉਸਮਾਨ ਰਜ਼ੀ ਅੱਲਾਹੁ ਤਾਲਾ ਅਨਹੋ ਨੂੰ ਭੇਜਿਆ ਕਿ ਜਾਓ ਤੁਸੀਂ ਜ਼ਰਾ ਮੱਕੇ ਜਾ ਕੇ ਅਤੇ ਮੱਕੇ ਵਾਲਿਆਂ ਨਾਲ ਗੱਲਬਾਤ ਕਰੋ ਕਿ ਅਸੀਂ ਉਮਰਾ ਕਰਨ ਆਏ ਹਾਂ, ਸਾਡਾ ਹੋਰ ਕੋਈ ਇਰਾਦਾ ਨਹੀਂ, ਬਸ ਉਮਰਾ ਕਰਕੇ ਵਾਪਸ ਚਲੇ ਜਾਵਾਂਗੇ, ਸਾਨੂੰ ਇਜਾਜ਼ਤ ਦੇ ਦਿਓ। ਮੱਕੇ ਵਾਲਿਆਂ ਨੇ ਬਦਮਾਸ਼ੀ ਕੀਤੀ ਅਤੇ ਹਜ਼ਰਤ ਉਸਮਾਨ ਨੂੰ ਐਵੇਂ ਰੋਕੀ ਰੱਖਿਆ, ਇੱਧਰ ਦੀ ਗੱਲ ਉੱਧਰ ਦੀ ਗੱਲ, ਅੱਛਾ ਇਹ ਕਰਨੇ ਆ ਉਹ ਕਰਨੇ ਆ, ਫਲਾਣਾ ਆ ਜਾਵੇ ਆ ਹੋ ਜਾਵੇ, ਇਹਦਾ ਆਮ ਗੱਲ ਨੂੰ ਲੰਮੀਆਂ ਕਰਨ ਦਾ ਤਰੀਕਾ ਹੁੰਦਾ। ਅਤੇ ਨਾਲੇ ਖਬਰ ਉਡਾਤੀ ਕਿ ਜੀ ਉਸਮਾਨ ਸ਼ਹੀਦ ਹੋ ਗਿਆ ਰਜ਼ੀ ਅੱਲਾਹੁ ਤਾਲਾ ਅਨਹੂ। ਹੁਣ ਹਜ਼ਰਤ ਉਸਮਾਨ ਰਜ਼ੀ ਅੱਲਾਹੁ ਤਾਲਾ ਅਨਹੂ ਅਗਰਚੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਦਾਮਾਦ ਵੀ ਸਨ, ਲੇਕਿਨ ਹੁਣ ਭੇਜੇ ਗਏ ਸਨ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਸਫੀਰ ਹੋਣ ਦੀ ਹੈਸੀਅਤ ਨਾਲ। ਲਿਹਾਜ਼ਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਕਿ ਜੀ ਉਹਨਾਂ ਨੇ ਮੇਰਾ ਸਫੀਰ ਮਾਰਿਆ ਅਤੇ ਮੈਂ ਇਹਦਾ ਬਦਲਾ ਲਿਆ ਬਗੈਰ ਨਹੀਂ ਜਾਣਾ, ਆਓ ਕੌਣ ਮੇਰੇ ਨਾਲ ਨਾਲ ਇਸ ਮੌਕੇ ਦੇ ਉੱਤੇ। ਅਤੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਬੜੀ ਅਜੀਬ ਬੈਤ ਲਈ ਉਸ ਮੌਕੇ 'ਤੇ, ਉਹਨੂੰ ਕਹਿੰਦੇ ਨੇ ਬੈਅਤ ਅਲਲ ਮੌਤ। ਆਪਣੇ ਫਰਮਾਇਆ ਕਿ ਮੇਰੇ ਨਾਲ ਵਾਅਦਾ ਕਰੋ ਆ ਕੇ ਕਿ ਤੁਸੀਂ ਮਰ ਜਾਓਗੇ, ਲੇਕਿਨ ਉਸਮਾਨ ਦੇ ਖੂਨ ਦਾ ਬਦਲਾ ਲੈ ਬਗੈਰ ਨਹੀਂ ਜਾਓਗੇ। ਇਸ ਬੈਤ ਨੂੰ ਕੁਰਾਨ ਮਜੀਦ ਨੇ ਬੈਤ ਰਿਜ਼ਵਾਨ ਕਿਹਾ ਔਰ ਫਰਮਾਇਆ ਕਿ ਉਹ ਲੋਕ ਜਿਹੜੇ ਦਰਖਤ ਦੇ ਥੱਲੇ ਬਹਿ ਕੇ ਤੁਹਾਡੇ ਹੱਥ 'ਤੇ ਆ ਪੈਗੰਬਰ ਬੈਤ ਕਰ ਰਹੇ ਸਨ, ਅੱਲਾਹ ਤਾਲਾ ਉਹਨਾਂ 'ਤੇ ਰਾਜ਼ੀ ਹੈ। ਹੋਰ ਕੀ ਚਾਹੀਦਾ? ਬੜੀ ਤਾਰੀਫ ਆਈ ਇਸ ਸੂਰਤ ਦੇ ਵਿੱਚ ਉਹਨਾਂ ਦੀ। ਫਿਰ ਇਸ ਸੂਰਤ ਦੇ ਅਖੀਰ 'ਤੇ ਜਾ ਕੇ ਇਰਸ਼ਾਦ ਫਰਮਾਇਆ ਕਿ ਰਹੀ ਗੱਲ ਇਸ ਕਿ ਅੱਲਾਹ ਦੇ ਨਬੀ ਦੇ ਖਵਾਬ ਦਾ ਕੀ ਹੋਏਗਾ, ਫਰਮਾਇਆ ਅੱਲਾਹ ਤਾਲਾ ਆਪਣੇ ਨਬੀ ਦੇ ਖਵਾਬ ਨੂੰ ਸੱਚਾ ਕਰੇਗਾ ਔਰ ਤੁਸੀਂ ਲਾਜ਼ਮਨ ਹਰਮ ਦੇ ਵਿੱਚ ਦਾਖਲ ਹੋਗੇ, ਮਸਜਿਦ ਹਰਾਮ ਦੇ ਵਿੱਚ ਦਾਖਲ ਹੋਗੇ ਆਪਣੇ ਸਿਰਾਂ 'ਤੇ ਉਸਤੇ ਫਰਾਂਦੇ ਹੋਏ ਅਤੇ ਆਪਣੇ ਵਾਲ ਕਟਾਉਂਦੇ ਹੋਏ, ਜਿਹੜਾ ਉਮਰੇ ਦਾ ਇੱਕ ਹਿੱਸਾ ਹੈ। ਉਹਨੂੰ ਬੜੀ ਸ਼ਾਨ ਦੇ ਨਾਲ ਬਿਆਨ ਕੀਤਾ ਕਿ ਅੱਲਾਹ ਤਾਲਾ ਨੇ ਆਪਣੇ ਨਬੀ ਦਾ ਖਵਾਬ ਸੱਚਾ ਕਰ ਦਿੱਤਾ। ਲਤਦਖੁਲੁਨਲ ਮਸਜਿਦ ਹਰਾਮ ਮੁਹੱਲਕੀਨ ਰਊਸਮ ਵ ਮੁਕੱਸਰੀਨ ਲਾ ਤਖਾਫੂਨ, ਆਪਣੇ ਸਿਰਾਂ ਨੂੰ ਮੁਡਾਉਂਦੇ ਅਤੇ ਆਪਣੇ ਵਾਲਾਂ ਨੂੰ ਕਟਾਉਂਦੇ ਆਇਆ। ਔਰ ਫਿਰ ਉਹ ਗੱਲ ਜਿਹੜੀ ਕੁਰਾਨ ਸ਼ਰੀਫ ਦੀ ਹੋਰ 2 ਗੱਲਾਂ ਮਕਾਮਾਤ 'ਤੇ ਵੀ ਕਹੀ ਗਈ ਸੀ, ਇੱਥੇ ਫਿਰ ਦੁਹਰਾਈ ਗਈ ਕਿ ਹੁਵੱਲਜ਼ੀ ਅਰਸਲ ਰਸੂਲਹੁ ਬਿਲ ਹੁਦਾ ਵਦੀਨ ਅਲ ਹੱਕ ਲਿਯੁਜ਼ਹਿਰਹੁ ਅਲ ਦੀਨ ਕੁੱਲੀ, ਕਿ ਉਹੀ ਅੱਲਾਹ ਜਿਸ ਨੇ ਆਪਣੇ ਪੈਗੰਬਰ ਨੂੰ ਭੇਜਿਆ ਹੀ ਇਸ ਕੰਮ ਵਾਸਤੇ ਸੀ ਕੁਰਾਨ ਸ਼ਰੀਫ ਦੇ ਕੇ ਅਤੇ ਸੱਚਾ ਦੀਨ ਦੇ ਕੇ, ਤਾਂ ਕਿ ਉਹ ਇਸ ਦੀਨ ਨੂੰ ਪੂਰੇ ਦੀਨ ਦੇ ਉੱਤੇ ਸਾਰੇ ਨਿਜ਼ਾਮੀ ਜ਼ਿੰਦਗੀ ਦੇ ਉੱਤੇ ਗਾਲਬ ਕਰ ਦੇ। ਵਕਫਾ ਬਿੱਲਾ ਸ਼ਹੀਦਾ, ਔਰ ਅੱਲਾਹ ਇਕੱਲਾ ਹੀ ਕਾਫੀ ਹੈ ਇਸ ਗੱਲ ਦੀ ਗਵਾਹੀ ਦੇਣ ਵਾਸਤੇ ਕਿ ਕੰਮ ਹੋਏਗਾ। ਔਰ ਫਿਰ ਫਰਮਾਇਆ ਮੁਹੰਮਦ ਰਸੂਲੁੱਲਾਹ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਅੱਲਾਹ ਦੇ ਪੈਗੰਬਰ ਹਨ, ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਇਹਦੇ ਬਾਰੇ 'ਚ। ਵੱਲਜ਼ੀਨਾ ਮਾਹੂ, ਔਰ ਜਿਹੜੇ ਲੋਕ ਇਹਨਾਂ ਦੇ ਨਾਲ ਹਨ ਉਹਨਾਂ ਦੀ ਸ਼ਾਨ ਬਿਆਨ ਕੀਤੀ, ਅਸ਼ਿੱਦਾ ਵਾਲਲ ਕੁਫਾਰ ਰਹਿਮਾ ਬੈਨਹੁਮ, ਇਹ ਕਾਫਰਾਂ ਦੇ ਬੜੇ ਸਖਤ ਹੈ, ਹਾਂ ਆਪਸ ਦੇ ਵਿੱਚ ਬੜੇ ਨਰਮ ਹਨ। ਉਰਦੂ ਦੇ 'ਚ ਕਿਹਾ ਸ਼ਾਇਰ ਨੇ ਕਿ ਹੋ ਹਲਕਾ ਹੈ ਯਾਰਾਂ ਤੋਂ ਬਰੇਸ਼ਮ ਕੀ ਤਰ੍ਹਾਂ ਨਰਮ, ਔਰ ਰਜ਼ਮੇ ਅਕੋ ਬਾਤਿਲ ਹੋ ਤੋ ਫੌਲਾਦ ਹੈ ਮੋਮਿਨ, ਕਿ ਬੰਦਾ ਇਹ ਮੋਮਿਨ ਜਿਹੜਾ ਉਹ ਕਾਫਰਾਂ ਦੇ ਵਾਸਤੇ ਲੋਹਾ ਹੈ ਅਤੇ ਮੁਸਲਮਾਨਾਂ ਦੇ ਵਾਸਤੇ ਆਪਣੇ ਭਾਈਆਂ ਦੇ ਵਾਸਤੇ ਉਹ ਮੋਮ ਹੈ, ਨਰਮ, ਇਸ ਤਰ੍ਹਾਂ ਮੋੜ ਲਵੇ ਇਸ ਤਰ੍ਹਾਂ ਮੋੜ ਲਵੇ। ਉਹਨੇ ਸਾਹਮਣੇ ਵਿਛਿਆ ਸਿਫਤ ਬਿਆਨ ਕੀਤੀ ਕਿ ਉਹ ਰਾਤਾਂ ਜਾਗਦੇ ਨੇ, ਉਹਨਾਂ ਦੇ ਮੱਥਿਆਂ ਦੇ ਉੱਤੇ ਸਜਦਿਆਂ ਦੇ ਨਿਸ਼ਾਨ ਨੇ, ਔਰ ਉਹ ਰਾਤਾਂ ਨੂੰ ਖੜ੍ਹੇ ਹੋ ਕੇ ਅੱਲਾ ਤਾਲਾ ਦੀ ਖੁਸ਼ਨੂਦੀ, ਅੱਲਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ। ਫਿਰ ਮਿਸਾਲ ਬਿਆਨ ਕੀਤੀ ਕਿ ਇਹ ਮਿਸਾਲ ਤਾਂ ਉਹਨਾਂ ਦੀ ਤੌਰਾਤ 'ਚ ਆਈ ਹੈ, ਇੰਜੀਲ ਦੇ ਚੋਣਾਂ ਵਾਸਤੇ ਇੱਕ ਹੋਰ ਮਿਸਾਲ ਆਈ ਹੈ, ਕਜ਼ਰ ਏ ਨਾਖਰਾ ਜਾ ਸ਼ਤਾ ਹੋ ਫਾਜ਼ਰ ਆਹੋ ਫਸਤਖਲਾ ਦਾ ਫਸਤਵਾਲ ਆਸੂ ਕੇ, ਕਿ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਬੂਟਾ ਜਿਹੜਾ ਉੱਗਦਾ, ਪਹਿਲੇ ਛੋਟੀ ਜਿਹੀ ਉਹਦੀ ਇੱਕ ਹਰੀ ਜਿਹੀ ਡੰਡੀ ਨਿਕਲਦੀ ਹੈ ਬਾਹਰ, ਫਿਰ ਉਹ ਮੋਟੀ ਹੁੰਦੀ ਹੈ, ਔਰ ਫਿਰ ਉਹ ਪੂਰਾ ਦਰਖਤ ਬਣ ਕੇ ਖੜ੍ਹਾ ਹੋ ਜਾਂਦਾ ਹੈ। ਯੂਜਬ ਜ਼ੁਰਾਲ ਯਗੀਜ਼ ਬਿਹਮੁਲ ਕੁਫਾਰ, ਇਹ ਬੜੀ ਜ਼ਬਰਦਸਤ ਮਿਸਾਲ ਬਿਆਨ ਕੀਤੀ ਕਿ ਰਸੂਲੁੱਲਾਹ ਸੱਲ ਵਸਲਮ ਨੂੰ ਕਿਸਾਨ ਤੋਂ ਤਾਬੀਰ ਕੀਤਾ ਹੈ, ਕਿ ਜਿਸ ਤਰ੍ਹਾਂ ਜਦੋਂ ਫਸਲ ਜਿਹੜੀ ਹੈ ਉਹ ਹਵਾ ਦੇ ਨਾਲ ਝੂਮਦੀ ਹੈ ਅਤੇ ਕਿਸਾਨ ਦਾ ਦਿਲ ਵੀ ਝੂਮਦਾ, ਇਸ ਤਰ੍ਹਾਂ ਹੀ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਆਪਣੀ ਇਸ ਫਸਲ ਨੂੰ ਝੂਮਦਿਆਂ ਦੇਖ ਕੇ ਉਹਨਾਂ ਦਾ ਦਿਲ ਵੀ ਰਾਜ਼ੀ ਹੁੰਦਾ, ਔਰ ਨਾਲ ਹੀ ਕੀ ਹੁੰਦਾ ਇਹ ਫਸਲ ਜਦੋਂ ਝੂਮਦੀ ਹੈ ਅਤੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਇਸ ਫਸਲ ਨੂੰ ਬੀਣ ਵਾਲੇ ਨੇ ਉਹਨਾਂ ਦਾ ਦਿਲ ਖੁਸ਼ ਹੁੰਦਾ ਅਤੇ ਨਾਲ ਹੀ ਕਾਫਲਾਂ ਦੀ ਢਿੱਡ 'ਚ ਪੀੜ ਵੀ ਹੁੰਦੀ ਹੈ, ਔਰ ਅੱਲਾਹ ਤਾਲਾ ਅਜਰ ਤੋਂ ਨਵਾਜ਼ੇਗਾ। ਅੱਲਾਹ ਤਾਲਾ ਨੇ ਅਜਰ ਤਿਆਰ ਕੀਤਾ ਹੋਇਆ ਉਹਨਾਂ ਲੋਕਾਂ ਵਾਸਤੇ ਜਿਹੜੇ ਈਮਾਨ ਲਿਆਉਂਦੇ ਨੇ ਅਤੇ ਚੰਗੇ ਅਮਲ ਕਰਦੇ। ਇਸ ਤੋਂ ਬਾਅਦ ਸੂਰਤ ਹੁਜਰਾਤ ਆਈ, ਸੂਰਤ ਹੁਜਰਾਤ ਦੇ ਵਿੱਚ ਇਨਸਾਨ ਦੀ ਇਜਤਮਾਹੀ ਜ਼ਿੰਦਗੀ ਇਹਦੇ ਬਾਰੇ ਦੇ ਵਿੱਚ ਬੜੀ ਤਫਸੀਲ ਨਾਲ ਹਿਦਾਇਤ ਆਈਆਂ, ਫਰਮਾਇਆ ਅੱਲਾਹ ਅਤੇ ਉਹਦੇ ਰਸੂਲ ਤੋਂ ਅੱਗੇ ਵਧਣ ਦੀ ਕੋਸ਼ਿਸ਼ ਨਾ ਕਰੋ, ਅੱਲਾਹ ਤਾਲਾ ਸੁਣਨ ਵਾਲਾ ਜਾਣਨ ਵਾਲਾ। ਫਿਰ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਬੜੇ ਉਮਦਾ ਲਫ਼ਜ਼ਾਂ ਦਾ ਵੀ ਬਿਆਨ ਕੀਤੀ ਗਈ, ਫਰਮਾਇਆ ਯਾ ਅਯੂਹ ਅੱਲਜ਼ੀਨਾ ਆਮਨੂ ਲਾ ਤਰਫਉ ਅਸਵਾਤਕੁਮ ਫੌਕ ਸੌਤਿ ਨਬੀ, ਕਿ ਐ ਮੁਸਲਮਾਨੋ ਆਪਣੀਆਂ ਆਵਾਜ਼ਾਂ ਨੂੰ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੀ ਆਵਾਜ਼ ਤੋਂ ਉੱਚਾ ਨਾ ਕਰਿਆ ਕਰੋ। ਤੁਸੀਂ ਇਹਨੂੰ ਸਮਝੋ ਕਿ ਕੋਈ ਐਡਾ ਵੱਡਾ ਮਸਲਾ ਨਹੀਂ, ਪਰ ਇਹ ਬੜਾ ਵੱਡਾ ਮਸਲਾ ਜੇ ਇਹ ਗੱਲ ਬੜੀ ਸਮਝਣ ਦੀ ਗੱਲ ਹੈ ਕਿ ਜੇ ਕੋਈ ਪੁੱਤਰ ਆਪਣੇ ਪਿਓ ਦੀ ਬੇਇੱਜ਼ਤੀ ਕਰੇ, ਇਹ ਵੀ ਕਹਿ ਦੇਵੇ ਕਿ ਤੂੰ ਮੇਰਾ ਪਿਓ ਨਹੀਂ, ਉਹ ਪਿਓ ਰਹਿੰਦਾ ਹੈ ਇਸ ਵਾਸਤੇ ਕਿ ਰਿਸ਼ਤਾ ਅੱਲਾਹ ਨੇ ਬਣਾਇਆ ਸੀ, ਇਹਨੇ ਜ਼ੁਬਾਨ ਦੇ ਨਾਲ ਰਿਸ਼ਤਾ ਨਹੀਂ ਸੀ ਬਣਿਆ। ਲੇਕਿਨ ਅੱਲਾਹ ਦੇ ਰਸੂਲ ਅਤੇ ਉਮਤੀ ਦਾ ਰਿਸ਼ਤਾ ਜਿਹੜਾ ਇਹ ਇਨਸਾਨ ਦੀ ਜ਼ੁਬਾਨ ਨਾਲ ਬਣਦਾ, ਕਿ ਉਹ ਬੰਦਾ ਅਸ਼ਦ ਅੱਲਾ ਇਲਾ ਇਲਾਹ ਅਸ਼ਦ ਅਨ ਮੁਹੰਮਦ ਰਸੂਲੁੱਲਾਹ ਕਹਿੰਦਾ ਅਤੇ ਮੁਸਲਮਾਨ ਹੋ ਜਾਂਦਾ, ਪਰ ਜੇ ਉਹ ਇਨਕਾਰ ਕਰ ਦੇਵੇ ਇਸ ਗੱਲ ਦਾ ਤਾਂ ਨਾਲ ਹੀ ਉਹ ਕਾਫਰ ਹੋ ਜਾਂਦਾ। ਲੇਕਿਨ ਜੇ ਜ਼ੁਬਾਨ ਨਾਲ ਇਨਕਾਰ ਤਾਂ ਨਾ ਕਰੇ, ਅਮਲ ਤੋਂ ਸਾਬਤ ਕਰੇ ਕਿ ਉਹਨਾਂ ਨੂੰ ਵੱਡਾ ਸਮਝਦਾ ਹੀ ਨਹੀਂ, ਉਹਨਾਂ ਨੂੰ ਅੱਲਾਹ ਦਾ ਰਸੂਲ ਸਮਝਦਾ ਹੀ ਨਹੀਂ, ਅਤੇ ਇਹਦਾ ਮਤਲਬ ਉਹਦਾ ਈਮਾਨ ਗਿਆ। ਕਿਹਾ ਗਿਆ ਅੰਤੁਮ ਲਾ ਤਸ਼ਰੂਨ, ਕਿ ਅੰਤਾਬਤ ਅਮਾਲੁਕੁਮ, ਤੁਹਾਡੇ ਸਾਰੇ ਅਮਾਲ ਜ਼ਾਇਆ ਹੋ ਜਾਣਗੇ ਔਰ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ, ਤੁਸੀਂ ਸਮਝੋਗੇ ਕੁਛ ਵੀ ਨਹੀਂ ਹੋਇਆ, ਮੈਂ ਕਿਹੜਾ ਕੁਫਰ ਕੀਤਾ, ਇਹ ਕੁਫਰ ਹੋ ਜਾਏਗਾ। ਅੱਲਾਹ ਦੇ ਪੈਗੰਬਰ ਦੀ ਬੜੀ ਸ਼ਾਨ ਹੈ, ਇਹਨੂੰ ਸਾਨੂੰ ਹਲਕਾ ਨਹੀਂ ਸਮਝਣਾ ਚਾਹੀਦਾ, ਇੱਕ ਵੱਖਰੀ ਸ਼ਾਨ ਹੈ, ਇੱਕ ਵੱਖਰੀ ਹੈਸੀਅਤ ਹੈ ਜਿਹੜੀ ਅੱਲਾਹ ਨੇ ਆਪਣੇ ਪੈਗੰਬਰਾਂ ਨੂੰ ਦਿੱਤੀ ਹੈ, ਔਰ ਉਹਨਾਂ ਪੈਗੰਬਰਾਂ ਦੇ ਵਿੱਚੋਂ ਵੀ ਅੱਲਾਹ ਤਾਲਾ ਨੇ ਆਪਣੇ ਆਖਰੀ ਪੈਗੰਬਰ ਨੂੰ ਇੱਕ ਵੱਖਰੀ ਸ਼ਾਨ ਦਿੱਤੀ ਹੈ ਜਿਹੜੀ ਸਾਡੇ ਸਾਹਮਣੇ ਰਹਿਣੀ ਚਾਹੀਦੀ ਹੈ, ਉਹਨਾਂ ਦਾ ਅਦਬ, ਉਹਨਾਂ ਦਾ ਇਤਰਾਮ, ਆਖੇ ਵੀ ਲੱਗੀਏ, ਉਹਨਾਂ ਦੀ ਪੈਰਵੀ ਵੀ ਕਰੀਏ, ਔਰ ਨਾਲ ਉਹਨਾਂ ਦਾ ਅਦਬ ਇਤਰਾਮ ਵੀ ਕਰੀਏ, ਇਹ ਉਹਨਾਂ ਦਾ ਹੱਕ ਹੈ। ਸਾਹਬਾ ਕਰਾਮ ਨੂੰ ਕਿਹਾ ਗਿਆ ਵਾਲਮੁ ਅੰਨਾ ਫੀਕੁਮ ਰਸੂਲ ਅੱਲਾਹ, ਯਾਦ ਰੱਖੋ ਕਿ ਤੁਹਾਡੇ 'ਚ ਅੱਲਾਹ ਦੇ ਇੱਕ ਪੈਗੰਬਰ ਹਨ ਸੱਲੱਲਾਹੁ ਅਲੈਹਿ ਵਸੱਲਮ, ਇਹ ਯਾਦ ਰੱਖਣ ਦੀ ਚੀਜ਼ ਹੈ, ਔਰ ਜਿੰਨਾ ਅਸੀਂ ਇਸ ਗੱਲ ਨੂੰ ਯਾਦ ਰੱਖਾਂਗੇ ਓਨਾ ਹੀ ਅਸੀਂ ਇਨਸ਼ਾ ਅੱਲਾਹ ਰਸੂਲੁੱਲਾਹ ਸੱਲਮ ਦੇ ਆਖੇ ਵੀ ਲੱਗਾਂਗੇ, ਔਰ ਰਸੂਲੁੱਲਾਹ ਸੱਲਮ ਦੇ ਆਖੇ ਲੱਗਾਂਗੇ ਓਨੇ ਹੀ ਕਾਮਯਾਬ ਵੀ ਹੋਵਾਂਗੇ। اور صحابہ کرام نے ایک نہ یاد رکھیا، یہ ثبوت سانو سیرت تے حدیث دیا کتابات دے وچ ملدا ہے کہ کسے مسلمان نے رسول اللہ صلی اللہ علیہ وسلم نو اللہ دا رسول منن تو بعد انہاں نو نا لے کے نہیں بلایا. حضور دی بیویاں نے اے نہیں کیا کہ میرے خاوند نے یہ کیا اور قربان جائیے. حضرت حمزہ رضی اللہ تعالیٰ عنہ حضور دے چاچے سن، دودھ شریک پائی سن، ہم عمر بھی سن، تھوڑا جہا فرق سی عمر دا، پر رسول منن تو بعد حضرت حمزہ نے نہ بھتیجا کیا تے نہ محمد کیا کہ بلایا صلی اللہ علیہ وسلم. ہمیشہ کس طرح بلایا؟ اے اللہ دے نبی، اے اللہ دے رسول. اللہ دے رسول نے فرمایا، اللہ دے رسول بلا رہے ہیں. یہ ہے یاد رکھنا، وعلم انا فیکم رسول اللہ، یاد رکھو تہاڈے وچ اللہ دے پیغمبر ہیں. پھر یہ فرمایا گیا اس صورت دے وچ کہ اگر دو مسلمانوں دے گروپ آپس وچ لڑ پین تے مسلمان امت دا اسلامی ریاست دا فرض ہے کہ انہاں درمیان صلح کراوے، جے ایک زیادتی کرے تے پھر اودے نال سارے رل کے لڑو. بڑی پیاری گل پھر کہی گئی، انما المؤمنون اخوۃ، مسلمان تے سارے بھرا بھرا ہیں. فاصلوا بین اخویکم، اور اب بھراواں دی آپس صلح کرایا کرو. وتقوا اللہ لعلکم ترحمون، اللہ کو ڈریا کو تاکہ تے رحم کیتا جائے. پھر معاشرے دیاں چھوٹیاں چھوٹیاں برائیاں جنہاں نوں عام بندہ چھوٹا سمجھدا ہے انہاں دے بارے کیا گیا، ایک دوسرے تے الزام تراشی نہ کریا کرو، ایک دوسرے دا ایویں خام خواہ مذاق نہ اڑایا کرو، اور ایک دوسرے دے الٹے سیدھے نہ نہ رکھیا کرو جڑے انہوں برے لگن. اور نال ہی پھر کیا گیا، ایک دوسرے دے بارے ٹو نہ لایا کرو، تجسس نہ کریا کرو، غیبت نہ کریا کرو. اس تو بعد دسیا کہ سارے انسان اکو رب دی مخلوق ہیں تے اکو ماں پیو دی اولاد ہیں، لہذا سارے برابر ہیں. اللہ دی نظر دے وچ وڈا او ہے جڑا اللہ کول بہت ڈرتا ہے. اور اس تو بعد فرمایا کہ اسلام دا تقاضا اللہ تے اودے رسول دی اطاعت ہے، لیکن ایمان دا تقاضا اپنا سب کچھ اللہ دے رستے چ قربان کرنا ہے. مومن تو صرف وہ ہی ہیں جڑے اللہ تے اودے رسول تے اس طرح ایمان لے آن کہ پھر کوئی شک باقی نہ رہے، اور پھر اپنے جاناں دے نال تے اپنی جاناں دے نال تے اپنے مالاں دے نال اللہ دے رستے جہاد کرن، اپنے ایمان دے دعوے وچ سچے صرف یہ ہوئے لوگ. سورت حجرات تو بعد رسول اللہ صلی اللہ علیہ وسلم دی ایک بڑی پسندیدہ سورت سورت قاف آئی. سورت قاف رسول اللہ صلی اللہ علیہ وسلم نو ایڈی پسند سی کہ ہر جمعے دے خطبے دے وچ رسول اللہ صلی اللہ علیہ وسلم اے سورت سنانے سن. ایک صحابی کہندے کہ میں حضور صلی اللہ علیہ وسلم کو سن سن کے سورت یاد کر لی. قاف والقرآن المجید، بل عجیب ان جاءہم منذر منہم فقال الکافرون ھذا شیء عجیب. کہ قرآن شریف دی قسم ہے، انہاں لوکاں نوں ایویں یہ گل بڑی عجیب جی لگ رہی ہے کہ انہاں دے وچوں ہی انہاں ورگا ایک بندہ انہاں نوں خبردار کرنے واسطے انہاں اللہ دا نبی بن کے آ گیا ہے، اور کہندن کہ بڑی عجیب گل ہے. اور نال یہ کہندن کہ لو جی جدوں اسی مر جاواں گے، مٹی ہو جاواں گے، پھر اسی مڑ کے زندہ ہو جاواں گے. نہ نہ، یہ نہیں ہو سکتا. بڑا پیارا جواب دیتا وہ دے وچ، فرمایا کہ سانو پتہ ہے کہ مٹی نے انہاں دے جسماں چوں کی کھادا ہے. اسی ایک حکم دیاں گے، ساڈے ریکارڈ دے وی سارا موجود ہے، تو مٹی جڑی زمین ہے وہ واپس جسماں نوں وہ سب کچھ واپس کر دے گی، تو بندہ پھر پورا پورا انسان بن جائے گا. اگے جا کے فرمایا گیا اصل گل کی ہے، بل کذبوا بالحق لما جاؤ، کہ جدوں سچی گل انہاں کول آئی ہے وہ دا انکار کر دیں. اللہ دیاں کچھ نعمتاں دا ذکر کیتا اور فرمایا کہ دیکھو اسی آسمان تو پانی نازل کیتا، وہ مردہ زمین مڑ کے زندہ ہو جاندی ہے. کذالک الخروج، اس طرح ہی انسان بھی دوبارہ زندہ ہو کے نکل کے باہر آ جان گے. اور پھر پچھلیاں قوماں دا بڑے اختصار نال ذکر کیتا، کذبت قوم نوح و اصحاب الرس و ثمود و فرعون و اخوان لوط، ان ذکر کر کے اس تو بعد پھر کیا، افعینا بالخلق الاول، کہ کیا اسی ایک بار پیدا کر کے تھک گئے ہیں، مڑ کے پیدا نہیں کر سکتے؟ نہیں، ایویں انہوں نے خیال ہے. اور اس تو بعد ارشاد فرمایا اسی آسمانہ تے زمین نو اور جو کچھ ہے وچ انہوں پیدا کیتا، اسی انسان نو پیدا کیتا، اور اسی جاننے ہیں کہ ਇਨਸਾਨ ਦੇ ਦਿਲ 'ਚ ਕੀ ਵਸਵਸੇ ਆਉਂਦੇ ਨੇ, ਕੀ ਖਿਆਲ ਆਉਂਦੇ, ਕੀ ਦਲੀਲਾਂ ਆਉਂਦੀਆਂ, ਸਭ ਸਾਨੂੰ ਪਤਾ। ਔਰ ਹਰ ਬੰਦਾ ਜੋ ਗੱਲ ਕਰਦਾ, ਇੱਕ ਲਿਖਣ ਵਾਲਾ ਉਹਦੀ ਗੱਲ ਨੂੰ ਨੋਟ ਕਰ ਲੈਂਦਾ। ਅੱਗੇ ਜਾ ਕੇ ਇਰਸ਼ਾਦ ਫਰਮਾਇਆ ਕਿ ਹਰ ਬੰਦਾ ਜਦੋਂ ਕਿਆਮਤ ਵਾਲੇ ਦਿਨ ਸਾਡੇ ਕੋਲ ਉੱਠ ਕੇ ਆਏਗਾ, ਉਹਦੇ ਨਾਲ ਦੋ ਹੋਣਗੇ, ਇੱਕ ਉਹਨੂੰ ਹਾਂਕਣ ਵਾਲਾ ਅਤੇ ਇੱਕ ਉਹਦਾ ਰਿਕਾਰਡ ਹੱਥ 'ਚ ਲਿਆ ਕੇ ਆਏਗਾ। ਜਿਸ ਤਰ੍ਹਾਂ ਸਾਡੀਆਂ ਅਦਾਲਤਾਂ ਦੇ ਵਿੱਚ ਜਦੋਂ ਕੋਈ ਮੁਜਰਮ ਪੇਸ਼ ਕੀਤਾ ਜਾਂਦਾ, ਇੱਕ ਸਿਪਾਹੀ ਨੇ ਹੱਥਕੜੀ ਲਾਈ ਹੁੰਦੀ ਹੈ ਅਤੇ ਦੂਸਰੇ ਸਿਪਾਹੀ ਨੇ ਉਹਦੀ ਮਿਸਲ ਹੱਥ ਫੜੀ ਹੁੰਦੀ ਹੈ। ਅੱਲਾਹ ਤਾਲਾ ਜਦੋਂ ਕਾਫਰਾਂ ਦਾ ਪੇਸ਼ ਕੀਤਾ ਜਾਏਗਾ, ਅੱਲਾਹ ਕਹੇਗਾ ਸੁੱਟਦੇ ਉਹਨਾਂ ਦੋਵਾਂ, ਤੁਸੀਂ ਦੋਵੇਂ ਉਹਨਾਂ ਨੂੰ ਜਹਨਮ ਦੇ ਵਿੱਚ, ਜਿਹੜਾ ਗੱਲ ਨਹੀਂ ਸੀ ਮੰਨਦਾ, ਬਹੁਤ ਆਕੜ ਖਾਨ ਬਣਿਆ ਫਿਰਦਾ ਸੀ। ਔਰ ਫਿਰ ਉਹਨਾਂ ਦੀ ਆਪਸ ਵਿੱਚ ਬਹਿਸ ਹੋਏਗੀ, ਯਾਨੀ ਜਿਹੜਾ ਸ਼ੈਤਾਨ ਅੱਲਾਹ ਤਾਲਾ ਨੇ ਬੰਦਿਆਂ ਦੇ ਨਾਲ ਲਾਇਆ ਹੋਇਆ, ਉਹਦੀ ਤਾਂ ਬੰਦਿਆਂ ਦੀ ਬਹਿਸ ਸ਼ੁਰੂ ਹੋ ਜਾਏਗੀ। ਉਹ ਸ਼ੈਤਾਨ ਕਹੇਗਾ ਕਿ ਮੈਂ ਇਹਨੂੰ ਗੁੰਮਰਾਹ ਨਹੀਂ ਕੀਤਾ, ਇਹ ਆਪੇ ਹੀ ਗੁੰਮਰਾਹ ਹੋਇਆ। ਅੱਲਾਹ ਮੀਆਂ ਕਹੇਗਾ ਲੜੋ ਨਾ ਇੱਥੇ ਮੇਰੇ ਕੋਲ, ਇੱਥੇ ਮੇਰੇ ਕੋਲ ਬਹਿਸਾਂ ਨਹੀਂ ਹੁੰਦੀਆਂ। ਅੱਗੇ ਜਾ ਕੇ ਕਿਆਮਤ ਦਾ ਨਕਸ਼ਾ ਖਿੱਚਿਆ, ਯੋਮਾ ਨਕੂਲ ਉਲ ਜਹੰਨਮ ਹਲਿਮ ਤਲਾਤੀ ਵ ਤਕੂਲ ਹਲਮ ਮਜ਼ੀਦ, ਕਿ ਅਸੀਂ ਜਹੰਨਮ ਨੂੰ ਪੁੱਛਾਂਗੇ ਉਹ ਭਰ ਗਈ ਹੈ ਤੂੰ, ਉਹ ਕਹਿ ਗਈ ਅੱਲਾਹ ਮੀਆਂ ਹੋਰ ਵੀ ਹੈ ਤਾਂ ਦੇ ਦੇ। ਸੂਰਤ ਕਾਫ ਦੇ ਅਖੀਰ ਦੇ ਉੱਤੇ ਫਰਮਾਇਆ ਗਿਆ ਕਿ ਨਾਹਨੂੰ ਆਲਮ ਮਾ ਯਕੂਲੂਨ, ਅਸੀਂ ਜਾਣਦੇ ਹਾਂ ਜੋ ਕੁਛ ਇਹ ਕਹਿੰਦੇ ਨੇ। ਵਮਾਨ ਤਾਲਹੀਮ ਬਜੱਬਾਰ, ਕਿ ਇਹ ਨਬੀ ਤੁਸੀਂ ਇਹਨਾਂ ਦੇ ਉੱਤੇ ਕੋਈ ਤਾਕਤ ਨਹੀਂ ਰੱਖਦੇ, ਤੁਹਾਡਾ ਜ਼ੋਰ ਇਹਨਾਂ 'ਤੇ ਕੋਈ ਨਹੀਂ। ਫਜ਼ਕਿਰ ਬਿਲ ਕੁਰਾਨ ਮਈਆ ਖਾਫੂ ਵਈਦ, ਬਸ ਤੁਸੀਂ ਡਰਾਓ ਹਰ ਉਸ ਬੰਦੇ ਨੂੰ ਜਿਹੜਾ ਮੇਰੀ ਡਾਂਟ ਕੋਲੋਂ ਡਰਦਾ ਹੋਵੇ। ਉਸ ਤੋਂ ਬਾਅਦ ਸੂਰਹ ਜ਼ਾਰੀਆਤ ਆਉਂਦੀ ਹੈ। ਸੂਰਹ ਜ਼ਾਰੀਆਤ ਦੇ ਵਿੱਚ ਵੀ ਬੜੀਆਂ ਪਤੇ ਦੀਆਂ ਗੱਲਾਂ ਕਹੀਆਂ ਗਈਆਂ। ਜੰਨਤ ਔਰ ਜਹਨਮ ਦਾ ਨਕਸ਼ਾ ਖਿੱਚਿਆ ਗਿਆ, ਇੰਨਲ ਮੁਤਕੀਨ ਫੀ ਜੰਨਾਤ ਮਉਯੂਨ, ਕਿ ਅੱਲਾਹ ਕੋਲ ਡਰਨ ਵਾਲੇ ਬਾਗਾਂ ਔਰ ਚਸ਼ਮਿਆਂ ਦੇ ਵਿੱਚ ਹੋਣਗੇ। ਆਖਿਜ਼ੀਨ ਮਾ ਆਤਾਹੁਮ ਰੱਬਹੁਮ, ਔਰ ਉਹ ਸਭ ਕੁਛ ਵਸੂਲ ਕਰ ਰਹੇ ਹੋਣਗੇ ਜਿਹੜਾ ਰੱਬ ਉਹਨਾਂ ਦਾ ਰੱਬ ਉਹਨਾਂ ਨੂੰ ਦੇਗਾ। ਉਹ ਇਸ ਤੋਂ ਪਹਿਲੇ ਵੀ ਅੱਲਾਹ ਕੋਲੋਂ ਡਰਦੇ ਹੁੰਦੇ ਸਨ, ਔਰ ਉਹ ਰਾਤਾਂ ਨੂੰ ਜਾਗਦੇ ਰਹਿੰਦੇ ਸਨ, ਅੱਲਾਹ ਦੀ ਇਬਾਦਤ ਕਰਦੇ ਰਹਿੰਦੇ ਸਨ। ਫਿਰ ਫਰਮਾਇਆ ਕਿ ਜ਼ਮੀਨ ਦੇ ਵਿੱਚ ਨਿਸ਼ਾਨੀਆਂ ਯਕੀਨ ਰੱਖਣ ਵਾਲਿਆਂ ਦੇ ਵਾਸਤੇ, ਔਰ ਫਿਰ ਫਰਮਾਇਆ ਕਿ ਅਸਮਾਨ ਦੇ ਵਿੱਚ ਤੁਹਾਡਾ ਰਿਜ਼ਕ ਹੈ, ਔਰ ਉਹ ਸਭ ਕੁਛ ਹੈ ਜਿਹਦਾ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ। ਔਰ ਇਹ ਗੱਲ ਐਡੀ ਪੱਕੀ ਹੈ ਜਿਸ ਤਰ੍ਹਾਂ ਸਾਨੂੰ ਇਹ ਯਕੀਨ ਅਸੀਂ ਆਪਸ ਵਿੱਚ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦਾ ਵਾਕਿਆ ਫਰਮਾਇਆ ਕਿ ਤੁਹਾਨੂੰ ਇਬਰਾਹੀਮ ਦੇ ਮਹਿਮਾਨਾਂ ਦੀ ਖਬਰ ਨਹੀਂ ਪਹੁੰਚੀ? ਉਹ ਜਦੋਂ ਆਏ ਇਬਰਾਹੀਮ ਅਲੈਹਿਸ ਸਲਾਮ ਕੋਲ ਤਾਂ ਸਲਾਮ ਕਿਹਾ, ਉਹਨਾਂ ਨੇ ਵੀ ਸਲਾਮ ਕਿਹਾ। ਇਬਰਾਹੀਮ ਅਲੈਹਿਸ ਸਲਾਮ ਨੇ ਉਹਨੂੰ ਪਛਾਣਿਆ ਨਾ, ਪਰ ਕਿਉਂਕਿ ਬੜੇ ਮਹਿਮਾਨ ਨਵਾਜ਼ ਆਦਮੀ ਸਨ ਅਤੇ ਭੱਜੇ ਗਏ ਘਰ ਦੇ ਵਿੱਚ, ਇੱਕ ਵੱਛਾ ਜ਼ਬਾ ਕਰਕੇ ਅਤੇ ਉਹਦਾ ਗੋਸ਼ਤ ਭੁੰਨ ਕੇ ਲਿਆ ਕੇ ਪੇਸ਼ ਕਰ ਦਿੱਤਾ ਉਹ ਖਾਣ ਨਾ। ਅਤੇ ਇਬਰਾਹੀਮ ਅਲੈਹਿਸ ਸਲਾਮ ਨੂੰ ਡਰ ਜਿਹਾ ਲੱਗਾ ਕਿ ਹੈ ਕੌਣ ਲੋਕ ਹੈ ਜਿਹੜੇ ਮੇਰੇ ਘਰੋਂ ਖਾਣਾ ਨਹੀਂ ਖਾਣਾ ਚਾਹੁੰਦੇ, ਮੇਰੇ ਦੁਸ਼ਮਣ ਤਾਂ ਨਹੀਂ ਕਿਧਰੇ? ਅਤੇ ਉਹਨਾਂ ਨੇ ਕਿਹਾ ਕਿ ਨਹੀਂ ਡਰੋ ਨਾ, ਅਸੀਂ ਅੱਲਾਹ ਦੇ ਫਰਿਸ਼ਤੇ ਹੈ ਅਤੇ ਤੁਹਾਨੂੰ ਅਸੀਂ ਖੁਸ਼ਖਬਰੀ ਦੇਣ ਆਏ ਹਾਂ ਕਿ ਤੁਹਾਨੂੰ ਅੱਲਾਹ ਤਾਲਾ ਇੱਕ ਹੋਰ ਪੁੱਤਰ ਦੇਗਾ। ਹਜ਼ਰਤ ਸਾਰਾ ਸਲਾਮੁਨ ਅਲੈਹਾ, ਹਜ਼ਰਤ ਇਬਰਾਹੀਮ ਦੀ ਘਰਵਾਲੀ, ਉਹ ਸੁਣ ਰਹੀ ਸੀ ਅਤੇ ਭੱਜਦੀ ਆਈ ਅਤੇ ਸਿਰ ਪਿੱਟ ਕੇ ਕਿਹਾ ਹੈ ਮਤ ਮਾਰੀ ਤੁਹਾਡੀ ਬੁੱਢੀ ਅਤੇ ਉੱਤੋਂ ਬਾਂਝ ਵੀ, ਕਿ ਜਵਾਨੀ 'ਚ ਤਾਂ ਮੈਂ ਕੋਈ ਬੱਚਾ ਨਹੀਂ ਪੈਦਾ ਕੀਤਾ ਅਤੇ ਹੁਣ ਬੁੱਢੀ ਹੋ ਕੇ ਪੈਦਾ ਕਰਾਂ, ਘਰਾਂ ਵਾਲੀ ਗੱਲ ਕਰੋ। ਉਹਨੇ ਕਿਹਾ ਬੀਬੀ ਸਾਨੂੰ ਕੁਛ ਪਤਾ ਨਹੀਂ। ਬੜੇ ਜ਼ਬਰਦਸਤ ਅਲਫਾਜ਼ ਹੈ ਇਹ, ਆਖਰੀ ਆਇਤ ਹੈ 26ਵੇਂ ਸਪਾਰੇ ਦੀ, ਕਿ ਕਜ਼ਾਲਿਕ ਕਾਲ ਰੱਬੂ ਕੀ ਇਨਹੂ ਹੁਵਲ ਹਕੀਮ ਅਲਾਲੀਮ, ਬੀਬੀ ਸਾਨੂੰ ਕੁਛ ਪਤਾ ਨਹੀਂ, ਤੇਰੇ ਰੱਬ ਨੇ ਇਸ ਤਰ੍ਹਾਂ ਹੀ ਕਿਹਾ, ਔਰ ਤੇਰਾ ਰੱਬ ਬੜੀ ਹਿਕਮਤ ਵਾਲਾ ਅਤੇ ਸਭ ਕੁਛ ਜਾਣਨ ਵਾਲਾ ਹੈ। ਆਖਰੋ ਦਾਵਾਨਾ ਅਨਿਲ ਅਲਹਮਦੁਲਿਲਾਹ ਰੱਬਿਲ ਆਲਮੀਨ।
أعوذ بالله من الشيطان الرجيم بسم الله الرحمن الرحيم الله الذي أنزل الكتاب بالحق والميزان وما يدريك لعل الساعة قريب